ਉਹ ਤਿੰਨਾਂ ਦੇਵਤਿਆਂ ਵਿੱਚ ਗਿਣਤੀ ਆ ਜਾਂਦੀ ਹੈ ਉਹਦੀ। ਇਹ ਜਿਹੜਾ ਸ਼ਿਵ ਹੈ ਇਹ ਸ਼ਿਵ ਬਣਦਾ ਪਰਮੇਸ਼ਰ ਨਿਰਗੁਣ ਤੋਂ ਸਰਗੁਣ ਵਿੱਚ ਜਦੋਂ ਆਉਂਦਾ ਹੈ, ਜਦੋਂ ਸਰਗੁਣ ਵਿੱਚ ਆ ਕੇ ਇਹ ਮਾਇਆ ਦੇ ਸੰਯੁਕਤ ਹੁੰਦਾ, ਜਦੋਂ ਮਾਇਆ ਦੇ ਸੰਯੁਕਤ ਹੋ ਕੇ ਮਾਇਆ ਦੇ ਪਹਿਲੇ ਗੁਣ ਨੂੰ ਧਾਰਨ ਕਰਦਾ, ਸਤੋ ਗੁਣ ਨੂੰ, ਸ਼ੁੱਧ ਸਤੋ ਗੁਣ, ਉਹਦਾ ਨਾਮ ਹੈ ਈਸ਼ਰ। ਜਿਹੜਾ ਸ੍ਰਿਸ਼ਟੀ ਦੀ ਰਚਨਾ ਨੂੰ ਕਰਨ ਵਾਲਾ ਸਰੂਪ ਹੈ ਵਾਹਿਗੁਰੂ ਦਾ, ਉਹਦਾ ਨਾਮ ਹੈ ਈਸ਼ਰ। ਨਿਰਗੁਣ ਰੂਪ ਵਿੱਚ ਤਾਂ ਉਹ ਕੁਛ ਵੀ ਨਹੀਂ ਕਰਦੇ, ਸਰਗੁਣ ਰੂਪ ਵਿੱਚ ਈਸ਼ਰ ਨੇ। ਈਸ਼ਰ ਦੇ ਅੱਗੇ ਫੇਰ ਨੇ ਪੰਜ ਈਸ਼ਰ ਹੋਰ, ਇਸੇ ਕਰਕੇ ਉਹਨੂੰ ਵਾਹਿਗੁਰੂ ਨੂੰ ਕਿਹਾ ਹੈ ਕਿ ਤੂੰ ਸਾਰਿਆਂ ਜੋਗੀਸ਼ਰਾਂ ਦਾ ਜੋਗੀਸ਼ਰ ਹੈ, ਈਸ਼ਰਾਂ ਦਾ ਈਸ਼ਰ ਹੈ। ਸ਼ਿਵ ਉਹ ਸ਼ਕਤੀ, ਸ਼ਿਵ ਤੇ ਸ਼ਕਤ, ਸ਼ਕਤ ਹੈ ਮਾਇਆ ਤੇ ਸ਼ਿਵ ਈਸ਼ਰ ਉਦੋਂ ਨਹੀਂ ਸੀਗੇ ਜਦੋਂ ਨਿਰਗੁਣ ਰੂਪ ਵਿੱਚ ਆਪ ਸੀ ਵਾਹਿਗੁਰੂ। ਜਬ ਆਪ ਹੈ ਆਪ ਆਪਣੀ ਜੋਤ ਧਰੈ, ਜਦੋਂ ਆਪਣੇ ਵਿੱਚ ਆਪਣੀ ਜੋਤ ਨੂੰ ਆਪ ਹੀ ਟਿਕਾ ਕੇ ਬੈਠੇ ਸੀ, ਤਬ ਕਵਨ ਨਿਡਰ ਕਵਨ ਕਤ ਡਰੈ। ਉਦੋਂ ਕੌਣ ਬੰਦਾ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦਾ ਸੀ? ਜਦੋਂ ਕੋਈ ਹੈ ਹੀ ਨਹੀਂ ਸੀ ਤਾਂ ਫਿਰ ਆਪਾਂ ਕੀ ਕਹੀਏ, ਕੋਈ ਡਰਦਾ ਸੀ ਕੋਈ ਨਹੀਂ ਡਰਦਾ ਸੀ, ਉਹ ਤਾਂ ਕੇਵਲ ਆਪ ਬ੍ਰਹਮ ਸੀ। ਸਮੁੰਦਰ ਵਿੱਚ ਹਨੇਰੀ ਹਵਾ ਆਉਣ ਕਰਕੇ ਲਹਿਰਾਂ ਬਣਦੀਆਂ ਨੇ। ਹੁਣ ਹਵਾ ਬੰਦ ਹੋ ਗਈ, ਸ਼ਾਂਤ ਹੋ ਗਿਆ ਸਮੁੰਦਰ, ਇੱਕ ਵੀ ਲਹਿਰ ਨਹੀਂ ਹੈ ਉਹਦੇ ਵਿੱਚ। ਇਸੇ ਪ੍ਰਕਾਰ ਪਰਮੇਸ਼ਰ ਸ਼ਾਂਤ ਰੂਪ ਹੋ ਕੇ ਸਜੇ ਹੋਏ ਨੇ। ਗਿਣਤੀ ਨਹੀਂ ਕਰ ਸਕਦੇ ਆਪਾਂ ਕਿ ਕਿੰਨੇ ਅਰਬਾਂ ਖਰਬਾਂ ਅਸੰਖ ਯੁੱਗਾਂ ਤੱਕ ਉਹਨੂੰ ਸੰਕਲਪ ਨਹੀਂ ਹੁੰਦਾ, ਉਹਨੂੰ ਨਹੀਂ ਸੰਕਲਪ ਹੁੰਦਾ ਕੋਈ। ਫਿਰ ਕਦੇ ਨਾ ਕਦੇ ਇੱਕ ਵਾਰੀ ਪਤਾ ਨਹੀਂ ਸੰਕਲਪ ਕਿਵੇਂ ਹੋ ਗਿਆ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਇਹ ਜਿਹੜੀ ਮਨ ਦੀ ਇੱਛਾ ਸੀ ਇਹੀ ਪਾਉਣ ਚੱਲੀ ਹੈ ਸਮੁੰਦਰ ਵਿੱਚ, ਅਤੇ ਇਸੇ ਪਾਉਣ ਦੀ ਉਪਾਧੀ ਕਰਕੇ ਲਹਿਰਾਂ ਖੜੀਆਂ ਹੋ ਗਈਆਂ। ਸਮੁੰਦਰ ਦੀਆਂ ਲਹਿਰਾਂ ਕੌਣ ਗੁਣ ਸਕਦਾ, ਕਿੰਨੀਆਂ ਕੁ ਲਹਿਰਾਂ ਹੋਣਗੀਆਂ ਉਹਦੀਆਂ, ਅਸੰਖ ਲਹਿਰਾਂ ਹੋ ਗਈਆਂ। ਵਾਹਿਗੁਰੂ ਨੇ ਫੁਰਨਾ ਕੀਤਾ, ਸੰਕਲਪ ਕੀਤਾ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਇਹ ਸੰਕਲਪ ਕੀ ਹੈ? ਓਅੰਕਾਰ, ਇਹ ਸੰਕਲਪ ਹੈ ਬਸ, ਕਿਉਂਕਿ ਓਅੰਕਾਰ ਦੇ ਕਹਿੰਦਿਆਂ ਹੀ ਸ੍ਰਿਸ਼ਟੀ ਬਣ ਗਈ, ਬਹੁਤਾ ਟਾਈਮ ਨਹੀਂ ਲੱਗਿਆ। ਵਾਸਤਵ ਦੇ ਵਿੱਚ ਉਹ ਆਪ ਇੱਕ ਹੀ ਹੈ ਨਿਰਗੁਣ, ਜਿਹੜਾ ਆਪਾਂ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਾਸਤਵ ਦੇ ਵਿੱਚ ਉਹ ਆਪ ਇੱਕ ਹੈ ਨਿਰਗੁਣ, ਓਅੰਕਾਰ ਹੈ ਸਰਗੁਣ ਅਤੇ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ ਨਿਰਗੁਣ ਅਤੇ ਸਰਗੁਣ ਦੀ ਏਕਤਾ ਪ੍ਰਤੀਤ ਹੁੰਦੀ ਹੈ ਮਨ ਦੇ ਅੰਦਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਏਕਾ, ਏਕੇ ਤੋਂ ਹੋਰ ਪਿੱਛੇ ਚਲੇ ਜਾਂਦੇ ਆਪਾਂ। ਜਿਹੜਾ ਗੁਰਮੁਖੀ ਲਿਪੀ ਵਿੱਚ ਏਕਾ ਲਿਖਿਆ ਹੁੰਦਾ ਹੈ ਉਹਨੂੰ ਇੱਕ ਲਿਖਣ ਤੋਂ ਪਹਿਲਾਂ ਜ਼ੀਰੋ ਦਾ ਰੂਪ ਦੇਣਾ ਪੈਂਦਾ, ਜ਼ੀਰੋ ਤੋਂ ਅੱਗੇ ਫਿਰ ਥੱਲੇ ਨੂੰ ਇੱਕ ਲਾਈਨ ਮਾਰਨੀ ਪੈਂਦੀ, ਉਹ ਫਿਰ ਬਣਦਾ ਇੱਕ। ਵਾਸਤਵ ਦੇ ਵਿੱਚ ਇਸੇ ਏਕੇ ਵਿੱਚ ਹੀ ਬਹੁਤ ਕੁਛ ਹੈ। ਅਸਲ ਵਿੱਚ ਇਹ ਸ੍ਰੀ ਸਾਹਿਬ ਹੈ। ਸ੍ਰੀ ਸਾਹਿਬ ਨੂੰ ਕਦੇ ਦੇਖਿਓ ਢੰਗ ਨਾਲ ਖੜਾ ਕੇ ਸਿੱਧੀ ਸਾਹਮਣੇ, ਇਹ ਉਹੀ ਇੱਕ ਹੈ ਜਿਹੜਾ ਸਾਹਮਣੇ ਲਿਖਿਆ ਹੋਇਆ ਇੱਕ, ਅਤੇ ਨਾਲ ਓਅੰਕਾਰ। ਇਹ ਸਰੂਪ ਦਸਵੇਂ ਪਾਤਸ਼ਾਹ ਨੇ ਕਿਸੇ ਸਿੰਘ ਨੂੰ ਦਿਖਾਇਆ ਸੀ, ਕਹਿੰਦੇ ਆਹ ਦੇਖ ਤੈਨੂੰ ਦਿਖਾਈਏ ਇੱਕ ਓਅੰਕਾਰ ਕੀ ਚੀਜ਼ ਹੈ, ਆਹ ਦੇਖ ਸਾਡਾ ਆ ਜਿਹੜਾ ਏਕਾ ਲਿਖਿਆ ਹੋਇਆ ਨਾ, ਸ੍ਰੀ ਸਾਹਿਬ ਬਣਾ ਦਿੱਤੀ ਮਹਾਰਾਜ ਨੇ ਉੱਥੇ, ਕਹਿੰਦੇ ਹੈ ਨਾ। ਇਸ ਪ੍ਰਕਾਰ ਇੱਕ ਦੇ ਵਿੱਚ ਹੀ ਬੜਾ ਕੁਝ ਛੁਪਿਆ ਹੋਇਆ ਹੈ। ਇੱਕ ਦੇ ਥੱਲੇ ਵਾਲੇ ਲਾਈਨ ਨੂੰ ਜੇ ਕੱਟ ਦਈਏ ਤਾਂ ਉਹ ਜੀਰੋ ਰਹਿ ਜਾਂਦੀ ਹੈ। ਇਹ ਜੀਰੋ ਹੀ ਨਿਰਗੁਣ ਕਹਿਲਾਉਂਦਾ ਹੈ, ਇਹ ਜੀਰੋ ਵਿੱਚ ਹੀ ਸਾਰਾ ਕੁਝ ਹੈ। ਜਿਵੇਂ ਬਹੁਤ ਸਾਰੇ ਦੇਸ਼ਾਂ ਨੇ ਖੋਜ ਕੀਤੀ ਹੈ ਵੀ ਪਹਿਲਾਂ ਜ਼ੀਰੋ ਹੈ ਜਾਂ ਪਹਿਲਾਂ ਏਕਾ ਹੈ, ਇਹ ਨਹੀਂ ਕਿਸੇ ਨੂੰ ਲੱਭਿਆ। ਕੋਈ ਹਰਿਆਣੇ ਦਾ ਬੰਦਾ ਜਿਹਦੀ ਮਾਤਾ ਬੜੀ ਸ਼ਰਧਾਲੂ ਸੀ ਦਸਵੇਂ ਪਾਤਸ਼ਾਹ ਦੀ ਸੀ, ਤਾਂ ਉੱਧਰਲੇ ਹਰਿਆਣੇ ਦਾ ਹਰਿਆਣਵੀ ਸੀ ਉਹ, ਪਰ ਉਹ ਕਹਿੰਦੀ ਸੀ ਬੇਟਾ ਆਪਾਂ ਤੁਸੀਂ ਦੋ ਲੜਕੇ ਹੋ ਮੇਰੇ, ਇੱਕ ਨੂੰ ਮੈਂ ਬਣਾਵਾਂਗੀ ਗੁਰਸਿੱਖ। ਦਸਵੇਂ ਪਾਤਸ਼ਾਹ ਦੀ ਬੜੀ ਕਿਰਪਾ ਆਪਣੇ 'ਤੇ, ਬ੍ਰਾਹਮਣ ਨੇ ਉਹ, ਅਤੇ ਇੱਕ ਜਣਾ ਤੁਸੀਂ ਭਾਵੇਂ ਹਿੰਦੂ ਰਹੋ ਇੱਕ ਸਿੱਖ ਜ਼ਰੂਰ ਬਣਾਉਣਾ ਮੈਂ। ਪਰ ਉਹਨੇ ਆਪਣੇ ਪੁੱਤਰ ਭਾਰਤੀਆ ਕਰਕੇ ਹੈ ਉਹ, ਅਖਬਾਰਾਂ ਵਿੱਚ ਕਈ ਵਾਰ ਉਹਦਾ ਆਇਆ ਜ਼ਿਕਰ। ਉਹ IAS ਅਫੀਸਰ ਬਣਨ ਦੇ ਚਾਅ ਵਿੱਚ ਜਦੋਂ ਨੋਟਿਸ ਪੜ੍ਹ ਰਿਹਾ ਸੀ ਤਾਂ ਉਹਨੇ ਪੜ੍ਹਿਆ ਕਿ ਇਹ ਬੰਦਾ ਅਮਰੀਕਾ ਵਾਲੇ ਨੇ ਕਿਹਾ ਵੀ ਜੇ ਕੋਈ ਬੰਦਾ ਇਹ ਸਿੱਧ ਕਰ ਦੇਵੇ ਕਿ ਜ਼ੀਰੋ ਪਹਿਲਾਂ ਜਾਂ ਏਕਾ ਪਹਿਲਾਂ ਹੈ ਤਾਂ ਅਸੀਂ ਉਹਨੂੰ ਬੜਾ ਭਾਰੀ ਇਨਾਮ ਦਈਏ, ਜੋ ਕਹੇਗਾ ਦਈਏ। ਸੋ ਆਪਣੇ ਹਿੰਦੁਸਤਾਨ ਵਿੱਚ ਮਹਾਰਾਜ ਦੀ ਕਿਰਪਾ ਨਾਲ ਜਿੰਨੀਆਂ ਕਾਢਾਂ ਨਿਕਲੀਆਂ ਨੇ ਇੱਥੋਂ ਹੀ ਸ਼ੁਰੂ ਹੁੰਦੀਆਂ ਸਾਰੀਆਂ। ਜਦ ਉਹ ਬੰਦੇ ਨੇ ਦਸਵੇਂ ਪਾਤਸ਼ਾਹ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ, ਮਹਾਰਾਜ ਮੈਨੂੰ ਸੋਝੀ ਦਿਓ ਮੈਂ ਕਰਦਾ ਹੈ, ਤਾਂ ਉਸ ਨੂੰ ਮਹਾਰਾਜ ਨੇ ਸੋਝੀ ਦੇ ਦਿੱਤੀ ਵੀ ਪਹਿਲਾਂ ਜ਼ੀਰੋ ਹੈ, ਜ਼ੀਰੋ ਤੋਂ ਬਾਅਦ ਇੱਕ ਸ਼ੁਰੂ ਹੁੰਦਾ ਹੈ, ਫਿਰ ਦੋ ਸ਼ੁਰੂ ਹੁੰਦਾ ਹੈ। ਉਹਨੂੰ ਸਾਰਿਆਂ ਦੇਸ਼ਾਂ ਨੇ ਚਿੱਠੀ ਪਾਈ, ਅਮਰੀਕਾ ਵਾਲੇ ਕਹਿੰਦੇ ਤੂੰ ਸਿਰਫ ਇੰਨਾ ਕਹਿ ਦੇ ਈਸਾ ਜੀ ਨੇ ਇਹ ਚੀਜ਼ ਸ਼ੁਰੂ ਕੀਤੀ ਹੈ, ਅਸੀਂ ਤੈਨੂੰ ਜਿੰਨਾ ਕੁਛ ਕਹੇਗਾ ਦੇ ਦਾਂਗੇ, ਗ੍ਰੀਨ ਕਾਰਡ ਦੇ ਦਾਂਗੇ, ਇੱਧਰਲਾ ਅਰਬਾਂ ਡਾਲਰ ਦੇ ਦਾਂਗੇ, ਤੂੰ ਈਸਾ ਜੀ ਦੇ ਨਾਂ 'ਤੇ ਗੱਲ ਲਾ ਦੇ। ਫਿਰ ਅਰਬ ਕੰਟਰੀਆਂ ਨੇ ਉਹਨੂੰ ਚਿੱਠੀ ਪਾਈ ਵੀ ਤੂੰ ਇਹ ਇੱਕ ਵਾਰੀ ਕਹਿ ਦੇ ਕਿ ਮੁਹੰਮਦ ਜੀ ਨੇ ਜ਼ੀਰੋ ਚਲਾਈ ਹੈ, ਜ਼ੀਰੋ ਤੋਂ ਅੱਗੇ ਏਕ ਆ ਦੂਆ, ਉਹਨਾਂ ਨੇ ਇਹ ਲਿਪੀ ਚਲਾਈ ਹੈ, ਜੋ ਕਹੇਗਾ ਤੈਨੂੰ ਦੇ ਦਾਂਗੇ। ਪਰ ਉਹ ਕਹਿੰਦਾ ਨਹੀਂ, ਮੈਂ ਤਾਂ ਉਹੀ ਕਹੂੰਗਾ ਜੋ ਸੱਚ ਹੈ। ਇਹ ਜ਼ੀਰੋ ਇੱਕ ਦੋ ਤਿੰਨ ਇਹ ਗੁਰੂ ਨਾਨਕ ਦੇਵ ਜੀ ਨੇ ਚਲਾਇਆ, ਸੋ ਇਸ ਕਰਕੇ ਇਹ ਜਿਹੜੀ ਜ਼ੀਰੋ ਅੱਖਰ ਹੈ ਨਾ, ਉਹਨੇ ਮੈਨੂੰ ਇਹ ਪੁੱਛਿਆ ਸੀ ਭਾਰਤੀਆਂ ਨੇ, ਕਹਿੰਦਾ ਮੈਂ ਬੜਿਆਂ ਸੰਤਾਂ ਕੋਲ ਗਿਆ, ਬੜਿਆਂ ਡੇਰਿਆਂ 'ਚ ਗਿਆ, ਬੜਿਆਂ ਵਿਦਵਾਨਾਂ ਨੂੰ ਮਿਲਿਆ, ਮੇਰੀ ਗੱਲ ਦੀ ਤਸੱਲੀ ਨਹੀਂ ਕਿਸੇ ਨੇ ਕਰਾਈ। ਮੈਂ ਕਿਹਾ ਤਸੱਲੀ ਕਰਾ ਨੇ ਵੀ ਕੀ ਪੁੱਛਣਾ ਕੀ, ਕਹਿੰਦੇ ਆਹ ਜਿਹੜਾ ਇੱਕ ਓਅੰਕਾਰ ਹੈ ਇਹਦਾ ਮੈਨੂੰ ਅਸਲੀ ਭਾਵ ਨਹੀਂ ਪਤਾ ਲੱਗਿਆ ਹਾਲ ਤੱਕ। ਮੈਂ ਕਿਹਾ ਜਿਹੜੀ ਆਹ ਉੱਪਰ ਜ਼ੀਰੋ ਹੈ ਨਾ, ਇਹ ਨਿਰਗੁਣ ਦਾ ਵਾਚਕ ਹੈ, ਇਹਦੇ ਵਿੱਚੋਂ ਆ ਏਕਾ ਨਿਕਲਦਾ ਹੈ, ਉਦੋਂ ਅੱਗੇ ਇੱਕ ਓਅੰਕਾਰ ਤੋਂ ਫਿਰ ਓਅੰਕਾਰ ਬਣਦਾ ਹੈ, ਨਿਰਗੁਣ ਤੋਂ ਸਰਗੁਣ, ਸਰਗੁਣ ਤੋਂ ਸਾਰਾ ਪਸਾਰਾ ਬਣਿਆ। ਉਹ ਤਾਂ ਇੰਨਾ ਖੁਸ਼ ਹੋਇਆ, ਕਹਿਣ ਲੱਗਿਆ ਅੱਜ ਪਹਿਲੀ ਵਾਰੀ ਮੈਨੂੰ ਇਸ ਚੀਜ਼ ਦਾ ਜਵਾਬ ਮਿਲਿਆ ਜੋ ਮੈਂ ਲੱਭਦਾ ਸੀ, ਕਿਉਂਕਿ ਮੈਨੂੰ ਕਿਸੇ ਮਹਾਂਪੁਰਸ਼ ਨੇ ਇਹ ਗੱਲ ਦੱਸੀ ਹੋਈ ਸੀ ਵੀ ਆਹ ਜਿਹੜੀ ਜ਼ੀਰੋ ਹੈ ਜ਼ੀਰੋ ਵਿੱਚ ਹੀ ਸਾਰਾ ਕੁਛ। ਆਪਾਂ ਨੇ ਮਤਲਬ ਕੀ ਆ ਵੀ ਜ਼ੀਰੋ ਬਣਨਾ, ਜਿੰਨਾ ਮਰਜ਼ੀ ਆਪਾਂ ਵੱਡੀ ਗਿਣਤੀ ਲੈ ਲਓ ਉਹਦੇ ਐਂਡ 'ਤੇ ਜ਼ੀਰੋ ਆਉਂਦੀ, ਜੇ ਦਸ ਦੇ ਖੱਬੇ ਪਾਸੇ ਏਕ ਆ ਤਾਂ ਇੱਧਰ ਜ਼ੀਰੋ ਆਉਂਦੀ ਹੈ, ਸੌ ਦੇ ਪਿੱਛੇ ਵੀ ਜ਼ੀਰੋ ਹੈ, ਲੱਖ ਕਰੋੜ ਅਰਬ ਖਰਬ ਨੀਲ ਪਦਮ ਸੰਖ ਅਤੇ ਅਸੰਖ ਇਹਨਾਂ ਦੇ ਪਿੱਛੇ ਜ਼ੀਰੋ ਨੇ। ਆਪਾਂ ਕੀ ਬਣਨਾ? ਜ਼ੀਰੋ। ਜਿਸ ਬੰਦੇ ਵਿੱਚ ਕੋਈ ਵੀ ਰੋਗ ਨਾ ਹੋਵੇ, ਸਾਰੇ ਟੈਸਟ ਕਲੀਅਰ ਹੋਣ, ਉਹਦੇ ਡਾਕਟਰ ਕਹਿੰਦੇ ਕੋਈ ਰੋਗ ਨਹੀਂ, ਜ਼ੀਰੋ ਹੈ ਤੂੰ, ਕੋਈ ਰੋਗ ਨਹੀਂ ਹੈ ਤੈਨੂੰ। ਜਿਸ ਬੰਦੇ ਵਿੱਚ ਕੋਈ ਔਗਣ ਨਾ ਹੋਵੇ ਉਹ ਵੀ ਜ਼ੀਰੋ ਹੈ। ਵਾਸਤੂ ਦੇ ਵਿੱਚ ਜ਼ੀਰੋ ਹੈ ਬਹੁਤ ਵੱਡੀ, ਪਰ ਆਪਾਂ ਨੇ ਇਹਨੂੰ ਛੋਟੀ ਬਣਾ ਲਿਆ। ਸੋ ਮਹਾਰਾਜ ਨੇ ਇਹ ਨਿਰਗੁਣ ਅਤੇ ਸਰਗੁਣ ਦਾ ਹੀ ਵਿਚਾਰ ਆਪਾਂ ਨੂੰ ਦ੍ਰਿੜ ਕਰਾਇਆ ਹੈ। ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਣ ਚਲਤ ਆਪ ਕਰਨਾ ਹਾਰ, ਆਪਣੇ ਕੌਤਕਾਂ ਨੂੰ ਆਪ ਹੀ ਕਰਨ ਵਾਲਾ ਵਾਹਿਗੁਰੂ। ਨਾਨਕ ਠਾਕੁਰ ਅਗਮ ਅਪਾਰ, ਉਹ ਠਾਕੁਰ ਪਰਮੇਸ਼ਰ ਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ। ਜਿਵੇਂ ਆਪਾਂ ਕੋਈ ਵੀ ਬੀਜ ਦੇਖੋ ਗੋਲ ਹੁੰਦਾ, ਜ਼ਿਆਦਾਤਰ ਬੀਜ ਗੋਲ ਰੂਪ 'ਚ ਹੁੰਦੇ ਨੇ। ਜੇ ਆਪਾਂ ਉਹ ਬੀਜ ਨੂੰ ਬੀਜ ਦਿੰਦੇ ਹਾਂ, ਉਹਦੇ ਉੱਪਰ ਜਿਹੜਾ ਅੰਕੁਰ ਫੁੱਟਦਾ ਹੈ ਤੀਜੇ ਚੌਥੇ ਕੁ ਦਿਨ, ਉਹਨੂੰ ਪੱਟ ਲਓ ਜਾਂ ਵੈਸੇ ਅੰਕੁਰ ਕੱਢ ਕੇ ਦੇਖ ਲਓ, ਅੰਕਰ ਨੂੰ ਫਿਰ ਉਹਦੀ ਅੰਕੁਰ ਫੁੱਟੇ ਹੋਏ ਨੂੰ ਥੱਲੇ ਵਾਲੇ ਪਾਸੇ ਕਰਕੇ ਉੱਪਰ ਲਾਓ ਉਹਨੂੰ, ਬੀਜ ਨੂੰ ਉੱਠਾ ਕਰ ਦਿਓ, ਉਹ ਵੀ ਏਕਾ ਬਣ ਜਾਂਦਾ ਹੈ। ਗੋਲ ਹੈ ਬੀਜ, ਵਿੱਚੋਂ ਨਿਕਲਦਾ ਹੈ ਅੰਕੁਰ, ਉਹ ਹੈ ਏਕਾ, ਕਿਉਂਕਿ ਹਮੇਸ਼ਾ ਜੀਰੋ ਚੋਂ ਏਕਾ ਬਣਿਆ। ਇਸੇ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਹੈ, ਮਹਾਰਾਜ ਕਹਿੰਦੇ ਮੇਰੇ ਵਿੱਚੋਂ, ਮੈਂ ਹਾਂ ਜੀਰੋ ਨਿਰਗੁਣ, ਨਾ ਮੇਰੇ 'ਚ ਕੋਈ ਤਿੰਨ ਗੁਣ ਨੇ, ਨਾ ਤੱਤ ਹੈ, ਨਾ ਮੱਤ ਹੈ, ਨਾ ਜਤ ਹੈ, ਨਾ ਪਤ ਹੈ, ਨਿਰਸਾਕਿੰਗ ਸਰੀਕ ਹੈ, ਅਮੀ ਤੋਂ ਅਮੀਕ ਹੈ, ਸਦੈਵੰਗ ਪ੍ਰਭਾ ਹੈ, ਅਜਾ ਹੈ, ਅਜਾ ਹੈ। ਉਹ ਐਸਾ ਸਰੂਪ ਹੈ ਵਾਹਿਗੁਰੂ ਦਾ। ਅਵਿਨਾਸ਼ੀ ਸੁਖ ਆਪਣ ਆਸਨ, ਅਵਿਨਾਸ਼ੀ ਸੁਖਾਸਨ ਆਪਣ, ਵਾਹਿਗੁਰੂ ਆਪਣੇ ਸੁਖਾਸਨ ਦੇ ਉੱਤੇ ਆਪ ਹੀ ਅਵਿਨਾਸ਼ੀ ਰੂਪ ਹੋ ਕੇ ਬੈਠਾ। ਜਦੋਂ ਆਪਣੇ ਸੁਖਾਸਨ ਦੇ ਉੱਤੇ ਆਪ ਹੀ ਸੁਖਾਸਨ ਹੋ ਕੇ ਬੈਠੇ ਹੋਏ ਨੇ, ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ, ਉੱਥੇ ਕਿਹਨੂੰ ਜੰਮਣਾ, ਕਿਹਨੂੰ ਮਰਨਾ, ਕਿਹਦਾ ਨਾਸ ਹੈ, ਕੁਛ ਵੀ ਨਹੀਂ ਹੈ। ਇਹ ਇਕੱਲੀ ਅਸ਼ਟਪਦੀ ਨਹੀਂ ਲਿਖੀ ਹੋਈ, ਇਹ ਇੱਕ ਅਵਸਥਾ ਵੀ ਹੈ। ਇਸ ਅਵਸਥਾ ਤੱਕ ਭਗਤ ਜਾਂਦੇ ਨੇ, ਇਸ ਅਵਸਥਾ ਤੱਕ ਸਰੀਰ ਵਿੱਚ ਰਹਿੰਦਿਆਂ ਜਿਉਂਦੇ ਜੀ ਹੀ ਚਲੇ ਜਾਣਾ। ਇਹ ਇੱਕ ਬੜੀ ਡੂੰਘੀ ਚੀਜ਼ ਹੈ, ਜਿਹੜੀ ਗੱਲ ਦਾ ਮਹਾਤਮਾ ਨੂੰ ਗਿਆਨ ਹੁੰਦਾ, ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਇਹਦਾ ਇਸ ਚੀਜ਼ ਦਾ ਗਿਆਨ ਹੈ ਕਿ ਇਸ ਅਵਸਥਾ ਤੱਕ ਹੀ ਚਲੇ ਜਾਣਾ ਇਨਸਾਨ ਨੇ। ਆਪਾਂ ਨੇ ਭਗਤੀ ਕਰਦਿਆਂ ਕਰਦਿਆਂ ਮਨ ਦੇ ਅੰਦਰੋਂ ਸੰਸਾਰ ਨੂੰ ਖਤਮ ਕਰ ਦੇਣਾ ਅਤੇ ਐਸੇ ਸੁਖਾਸਣ 'ਤੇ ਆਪਾਂ ਵੀ ਚਲੇ ਜਾਣਾ। ਇਹ ਇੱਕ ਅਵਸਥਾ ਬਣ ਜਾਂਦੀ ਹੈ, ਬੜੀ ਉੱਚੀ ਅਵਸਥਾ ਹੈ ਇਹ। ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ, ਉੱਥੇ ਜਾ ਕੇ ਜੰਮਣਾ ਮਰਨਾ ਸਭ ਮੁੱਕ ਜਾਂਦਾ ਹੈ। ਜੀਵਨ ਮੁਕਤ ਜਿਸ ਰਿਦਾ ਭਗਵੰਤ ਹੋ ਜਾਂਦਾ। ਜਬ ਪੂਰਨ ਕਰਤਾ ਪ੍ਰਭ ਸੋਏ, ਜਦੋਂ ਕਰਤਾ ਪੁਰਖ ਵਾਹਿਗੁਰੂ ਆਪ ਹੀ ਆਪ ਪੂਰਨ ਸੀ, ਵਿਆਪਕ ਸੀ, ਜਦੋਂ ਕੋਈ ਦੁਨੀਆਂ ਨਹੀਂ ਸੀ ਇੱਥੇ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਉਦੋਂ ਜਮਦੂਤਾਂ ਦਾ ਡਰ ਕਿਹਨੂੰ ਸੀ ਅਤੇ ਕਿਹਨੂੰ ਹੋਵੇਗਾ ਹੁਣ ਵੀ। ਇਸ ਸਟੇਜ ਵਿੱਚ ਜਦੋਂ ਆਪਣੀ ਬਿਰਤੀ ਚਲੀ ਗਈ, ਦਸਮ ਦੁਆਰ ਤੱਕ ਚਲੇ ਗਏ, ਉੱਥੇ ਜਾ ਕੇ ਜਿੱਥੇ ਬ੍ਰਹਮ ਦਾ ਨਿਵਾਸਾ ਹੈ, ਜਦ ਉੱਥੇ ਜਾ ਕੇ ਦੇਖਿਆ ਕਿ ਸਿਰਫ ਕਰਤਾ ਹੀ ਕਰਤਾ ਹੈ, ਉੱਥੇ ਹੋਰ ਕੋਈ ਨਹੀਂ ਹੈ, ਤਾਂ ਜਮਦੂਤਾਂ ਦਾ ਡਰ ਰਹਿ ਜਾਂਦਾ ਉੱਥੇ ਜਾ ਕੇ? ਨਹੀਂ ਰਹਿੰਦਾ। ਆ ਸਾਰੀ ਅਸ਼ਟਪਦੀ ਇਸੇ ਚੀਜ਼ ਉੱਤੇ ਹੀ ਹੈ। ਹੁਣ ਵਾਪਸ ਆ ਜਾਂਦੇ ਥੋੜ੍ਹਾ ਜਿਹਾ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਇਹ ਤਾਂ ਇੱਕ ਪਹਿਲਾਂ ਦੀ ਸਟੇਜ ਹੈ ਨਾ, ਕਿ ਅੱਜ ਜਦੋਂ ਇੱਥੇ ਕੋਈ ਆਕਾਰ ਨਜ਼ਰ ਨਹੀਂ ਸੀ ਆਉਂਦਾ, ਪਰ ਜਦੋਂ ਅਭਿਆਸੀ ਪੁਰਸ਼ ਸਿਮਰਨ ਕਰਦਿਆਂ ਕਰਦਿਆਂ ਜਾ ਕੇ ਪਹੁੰਚ ਜਾਂਦਾ ਹੈ, ਉੱਥੇ ਵੀ ਉਹੀ ਸਟੇਜ ਬਣ ਜਾਂਦੀ ਹੈ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਹਿਲਾਂ ਤਾਂ ਚੰਦਰਮਾ, ਤਾਰੇ, ਸੂਰਜ ਸਾਰਾ ਕੁਛ ਨਜ਼ਰ ਆਉਂਦਾ ਅਭਿਆਸੀ ਨੂੰ ਰਾਹ 'ਚ। ਜਦ ਤ੍ਰਿਕੁਟੀ ਖੁੱਲਦੀ ਹੈ ਉਦੋਂ ਕਈ ਚੀਜ਼ਾਂ, ਉਦੋਂ ਪਹਿਲਾਂ ਤਾਰੇ, ਚੰਦਰਮਾ, ਬਹੁਤ ਕੁਝ ਨਜ਼ਰ ਆਉਂਦਾ। ਪਹਿਲਾਂ ਆਕਾਰ ਨਜ਼ਰ ਆਉਂਦੇ ਨੇ। ਦਸਮ ਦੁਆਰ ਵਿੱਚ ਕੋਈ ਆਕਾਰ ਨਹੀਂ ਹੈ, ਉੱਥੇ ਸਿਰਫ ਪ੍ਰਕਾਸ਼ ਹੈ। ਇਹ ਉਹੀ ਅਵਸਥਾ ਕਥਨ ਕਰਦੇ ਨੇ। ਜਦ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਜਦੋਂ ਆਕਾਰ ਹੀ ਨਹੀਂ ਨਜ਼ਰ ਆਉਂਦਾ, ਦਸਮ ਦੁਆਰ ਵਿੱਚ ਕੇਵਲ ਪ੍ਰਕਾਸ਼ ਨਜ਼ਰ ਆਉਂਦਾ ਹੈ। ਪਾਪ ਪੁੰਨ ਤਬ ਕਹਿਤੇ ਹੋਤਾ, ਉਦੋਂ ਫਿਰ ਪਾਪ ਪੁੰਨ ਨਹੀਂ ਹੁੰਦਾ ਬ੍ਰਹਮ ਗਿਆਨੀ ਤੋਂ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਜਬ ਧਾਰੀ ਆਪਣ ਸੁੰਨ ਸਮਾਧ, ਜਦੋਂ ਬ੍ਰਹਮ ਗਿਆਨੀ ਆਪਣੀ ਸੁੰਨ ਸਮਾਧ ਵਿੱਚ ਚਲਿਆ ਜਾਂਦਾ ਹੈ, ਸੁੰਨ ਸਮਾਧ ਦੀ ਦਸ਼ਾ ਵਿੱਚ ਬ੍ਰਹਮ ਗਿਆਨੀ ਦਸਮ ਦੁਆਰ ਨੂੰ ਨਿਕਲ ਜਾਂਦਾ ਜਦੋਂ, ਤਬ ਬੈਰ ਵਿਰੋਧ ਕੇ ਸੰਕਮਾਤ, ਫਿਰ ਉਹ ਕਹਿੰਦਾ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਜਦੋਂ ਦਸਮ ਦੁਆਰ ਵਿੱਚ ਪਹੁੰਚ ਕੇ ਵਰਨ ਚਿਹਨ ਤੋਂ ਰਹਿਤ ਹੋ ਜਾਂਦਾ, ਤਬ ਹਰਖ ਸੋਗ ਕਹੋ ਕਿਸੈ ਵਿਆਪਤ, ਫਿਰ ਬ੍ਰਹਮ ਗਿਆਨੀ ਨੂੰ ਨਾ ਹਰਖ ਨਾ ਸੋਗ, ਦੋਨੋਂ ਹੀ ਚੀਜ਼ਾਂ ਨਹੀਂ ਰਹਿਣੀਆਂ ਉੱਥੇ। ਜਬ ਆਪਣੇ ਆਪ ਪਾਰ ਬ੍ਰਹਮ, ਜਦੋਂ ਜੀਵ ਆਪਣੇ ਆਪ ਵਿੱਚ ਆਪ ਹੀ ਪਾਰ ਬ੍ਰਹਮ ਰੂਪ ਹੋ ਜਾਂਦਾ ਹੈ ਭਗਤੀ ਕਰ ਕਰਕੇ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਦਸਮ ਦੁਆਰ ਵਿੱਚ ਜਾ ਕੇ ਫਿਰ ਜਦੋਂ ਬ੍ਰਹਮ ਗਿਆਨ ਦੀ ਸੰਪੂਰਨ ਸਟੇਜ ਆ ਜਾਂਦੀ ਹੈ, ਉੱਥੇ ਕਿਹਨੂੰ ਮੋਹ ਰਹਿ ਜਾਂਦਾ, ਕਿਹਨੂੰ ਭਰਮ ਰਹਿ ਜਾਂਦਾ? ਨਾ ਮੋਹ ਅਤੇ ਨਾ ਭਰਮ। ਭਾਈ ਭਿਖਾਰੀ ਜਾਣ ਲੱਗਿਆ, ਗੁਰਸਿੱਖ ਕਹਿਣ ਲੱਗਿਆ ਪੰਜਵੇਂ ਪਾਤਸ਼ਾਹ ਨੂੰ, ਦਰਸ਼ਨ ਕਰਨੇ ਨੇ ਮੈਂ
ਐਸੇ ਗੁਰਸਿੱਖ ਦੇ ਜਿਹੜਾ ਵਾਕਈ ਗੁਰਮੁਖ ਹੋਵੇ, ਨਿਰਲੇਪ ਹੋਵੇ, ਜਦੋਂ ਜਾ ਕੇ ਮਿਲਿਆ ਕਹਿੰਦਾ ਇਹ ਤਾਂ ਬੜਿਆ ਫਸਿਆ ਹੋਇਆ, ਦਰੀਆਂ ਇਕੱਠੀਆਂ ਕਰਦਾ, ਲੱਕੜਾਂ ਚਾਦਰਾਂ ਮਠਿਆਈਆਂ ਬਣਾਈ ਜਾ ਰਿਹਾ। ਪਰ ਜਦੋਂ ਸਾਰੀ ਕਿਰਿਆ ਹੋ ਹਟੀ, ਬੱਚੇ ਦਾ ਵਿਆਹ ਕਰ ਲਿਆਂਦਾ, ਬੱਚਾ ਚੜ੍ਹਾਈ ਕਰ ਗਿਆ, ਦਰੀਆਂ ਵਿਛ ਗਈਆਂ, ਕੀਰਤਨ ਹੋ ਰਿਹਾ, ਭੋਗ ਪੈ ਗਿਆ, ਬੜਾ ਹੈਰਾਨ ਹੋਇਆ ਗੁਰਸਿੱਖ। ਕਹਿਣ ਲੱਗਿਆ ਭਾਈ ਸਾਹਿਬ ਇਹ ਤੁਹਾਨੂੰ ਸਾਰਾ ਪਤਾ ਸੀ? ਕਹਿੰਦੇ ਹਾਂ ਪਤਾ ਸੀ। ਫਿਰ ਤੁਸੀਂ ਬੱਚੇ ਦੀ ਉਮਰ ਲੰਬੀ ਮੰਗ ਲੈਂਦੇ? ਕਹਿੰਦੇ ਫਿਰ ਨਾ ਮਰਦਾ ਹੈ, ਚੰਗਾ ਸਮਕਾ ਇਹ ਤਾਂ ਕਹਿੰਦੇ ਸੱਚਖੰਡ ਨੂੰ ਗਿਆ, ਮੈਂ ਕਿਉਂ ਰੋਕਦਾ ਇਹਨੂੰ, ਕਿਉਂਕਿ ਇਹਦਾ ਕਰਮ ਹੀ ਇੰਨਾ ਸੀ ਬਸ। ਮਹਾਰਾਜ ਕਹਿੰਦੇ ਜਦ ਆਪਣ ਆਪ ਪਾਰ ਬ੍ਰਹਮ ਤਾਂ ਮੋਹ ਕਹਾਂ ਕਿਸ ਹੋਵਤ ਭਰਮ, ਨਾ ਉਹਨੂੰ ਮੋਹ ਹੁੰਦਾ ਨਾ ਭਰਮ ਹੁੰਦਾ। ਜਦ ਰਾਏ ਇਕੱਲੇ ਕੋਲ ਨੂਰੇ ਮਾਹੀ ਨੇ ਜਾ ਕੇ ਰਾਏਕੋਟ ਵਿਖੇ ਦਸਵੇਂ ਪਾਤਸ਼ਾਹ ਦੱਸਿਆ, ਸਰਹੰਦ ਤੋਂ ਵਾਪਸ ਜਾ ਕੇ ਸਾਹਿਬਜ਼ਾਦੇ ਨੀਆਂ ਚਿੰਨ੍ਹ ਤੇ ਸ਼ਹੀਦ ਹੋ ਗਏ। ਕਾਫੀ ਸੰਗਤ ਵਿੱਚ ਸੋਗ ਜਿਹਾ ਹੋ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਉਸ ਵਕਤ ਭਾਈ ਦਇਆ ਸਿੰਘ ਨੂੰ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਧਰਤੀ ਦੇ ਉੱਤੇ ਲਕੀਰਾਂ ਕੱਢ ਚਾਰ। ਭਾਈ ਦਇਆ ਸਿੰਘ ਨੇ ਚਾਰ ਲਕੀਰਾਂ ਖਿੱਚੀਆਂ ਧਰਤੀ ਤੇ, ਕਹਿੰਦੇ ਇਹਨਾਂ ਨੂੰ ਹੱਥ ਨਾਲ ਮਟੇ ਦੇ, ਮਟੇ ਦਿੱਤੀਆਂ। ਲਕੀਰਾਂ ਖਿੱਚਣ ਵੇਲੇ ਕੋਈ ਖੁਸ਼ੀ ਤੈਨੂੰ ਹੋਈ? ਕਹਿੰਦੇ ਨਾ ਜੀ। ਲਕੀਰਾਂ ਨੂੰ ਮਿਟਾਉਣ ਵੇਲੇ ਕੋਈ ਗਮੀ ਹੋਈ, ਕੋਈ ਵਿਰਾਗ, ਕੋਈ ਉਦਾਸੀ? ਕਹਿੰਦੇ ਨਾ ਜੀ, ਕੋਈ ਫਰਕ ਨਹੀਂ ਪਿਆ ਹੈ। ਲਕੀਰਾਂ ਖਿੱਚਣੀਆਂ ਅਤੇ ਮੇਟਣੀਆਂ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਕਹਿੰਦੇ ਬਸ ਇੰਨਾ ਕੀ ਹੈ, ਤੁਸੀਂ ਇੰਨਾ ਅਫਸੋਸ ਨਾ ਕਰੋ। ਉਹ ਚਾਰ ਲਕੀਰਾਂ ਬਣੀਆਂ, ਚਾਰ ਲਕੀਰਾਂ ਮੇਟ ਦਿੱਤੀਆਂ। ਜਿਵੇਂ ਤੇਰੇ ਮਨ 'ਤੇ ਕੋਈ ਅਸਰ ਨਹੀਂ, ਮੇਰੇ ਮਨ 'ਤੇ ਵੀ ਕੋਈ ਅਸਰ ਨਹੀਂ ਹੈ ਉਹਨਾਂ ਦਾ। ਉਹ ਤਾਂ ਮੇਰੇ ਨਾਲ ਹੀ ਆਏ ਸੀ, ਮੇਰੇ ਕੋਲ ਹੀ ਨੇ, ਹੁਣ ਉਹਨਾਂ ਨੇ ਕਿੱਥੇ ਜਾਣਾ? ਇਸ ਕਰਕੇ ਇਸ ਸਟੇਜ ਦਾ ਮਾਲਕ ਹੋ ਜਾਂਦਾ, ਤਦ ਮੋਹ ਕਹਾਂ ਕਿਸ ਹੋਵਤ ਭਰਮ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਨਾ ਹਾਰ ਨਾ ਦੂਜਾ। ਇਹ ਬ੍ਰਹਮ ਗਿਆਨੀ ਦੀ ਅਸ਼ਟਪਦੀ ਵੀ ਹੈ ਤੇ ਅਕਾਲ ਪੁਰਖ ਦੀ, ਸਤਿਗੁਰੂ ਦੀ, ਤਿੰਨਾਂ ਦੀ ਅਵਸਥਾ ਬਰਾਬਰ ਹੀ ਜਣਾ ਦਿੱਤੀ ਇੱਥੇ। ਜਬ ਹੋਵਤ ਪ੍ਰਭ ਕੇਵਲ ਧਨੀ, ਜਦੋਂ ਧਨੀ ਪ੍ਰਭੂ ਕੇਵਲ ਆਪਣੇ ਆਪ ਹੀ ਬੈਠਦਾ, ਭਾਵ ਜਦੋਂ ਦਸਮ ਦੁਆਰ 'ਚ ਸਮਾਧੀ ਚੜ ਜਾਂਦੀ ਹੈ ਜਿੱਥੇ ਕੇਵਲ ਬ੍ਰਹਮ ਹੀ ਬ੍ਰਹਮ ਹੈ, ਤਦ ਬੰਧ ਮੁਕਤ ਕਹੋ ਕਿਸ ਕਹੋ ਗਨੀ। ਉਦੋਂ ਕਿਹਨੂੰ ਜਾਣੀ ਹੈ ਵੀ ਬੰਧਨ ਵਿੱਚ ਹੈ ਜਾਂ ਮੁਕਤ ਹੈ? ਸਾਰਾ ਕੰਮ ਹੀ ਮੁੱਕ ਜਾਂਦਾ। ਇਹ ਬੰਧਨ ਮੁਕਤ ਤਾਂ ਦੁਨੀਆਂ ਦੁਨੀਆਂ ਵਿੱਚ ਹੀ ਰਹਿ ਜਾਂਦਾ, ਉੱਪਰਲੀਆਂ ਸਟੇਜਾਂ ਵਿੱਚ ਬੰਧਨ ਤੋਂ ਮੁਕਤ ਹੋ ਜਾਂਦਾ। ਨੌਵੇਂ ਪਾਤਸ਼ਾਹ ਮਹਾਰਾਜ ਨੂੰ ਜਦ ਦਿੱਲੀ ਲੈ ਗਏ, ਕੈਦ ਕਰ ਲਿਆ, ਇਹਨਾਂ ਨੂੰ ਖਾਣਾ ਨਹੀਂ ਦੇਣਾ, ਇਹਨੂੰ ਐਂ ਨਹੀਂ ਕਰਨਾ, ਸਭ ਚਾਰੇ ਪਾਸੇ ਸਖਤੀ ਕਰਦੀ। ਗੁਰਸਿੱਖ ਇੱਕ ਮਿਲਣ ਗਿਆ, ਮੱਥਾ ਟੇਕਿਆ, ਅੰਦਰ ਨੇ ਮਹਾਰਾਜ, ਮਹਾਰਾਜ ਮੇਰੀ ਇੱਕ ਸ਼ਰਧਾ ਹੈ, ਹਾਂਜੀ ਦੱਸੋ। ਬਾਲਾ ਮੇਰੇ ਘਰ ਪ੍ਰਸ਼ਾਦਾ ਛਕੋ। ਚੰਗਾ ਭਾਈ, ਕੱਲ੍ਹ ਦੁਪਹਿਰੇ ਆਵਾਂਗੇ, ਪ੍ਰਸ਼ਾਦਾ ਛਕਾਂਗੇ। ਹੁਣ ਮਹਾਰਾਜ ਨਾਲੇ ਤਾਂ ਅੰਦਰ ਨੇ ਜੇਲ੍ਹ ਵਿੱਚ, ਨਾਲੇ ਉਹਦੇ ਘਰ ਪ੍ਰਸ਼ਾਦਾ ਛਕਣ ਚਲੇ ਗਏ। ਇਹ ਦੋ ਗੱਲਾਂ ਕਿਵੇਂ ਹੋ ਜਾਂਦੀਆਂ ਨੇ? ਇਹ ਸਧਾਰਨ ਮਨੁੱਖ ਦੀਆਂ ਨਹੀਂ ਹੁੰਦੀਆਂ। ਇਹ ਇਸੇ ਸਟੇਜ ਦਾ ਹੈ, ਜਦ ਹੋਵਤ ਪ੍ਰਭ ਕੇਵਲ ਧਨੀ ਤਾਂ ਬੰਧ ਮੁਕਤ ਕਹੋ ਕਿਸ ਕਹੋ ਗਨੀ। ਬੰਧਨ ਤੇ ਮੁਕਤੀ ਕਿਹਨੇ ਗਿਣਿਆ? ਉਦੋਂ ਮਹਾਰਾਜ ਉਹਦੇ ਘਰ ਪ੍ਰਸ਼ਾਦਾ ਛਕਦੇ, ਇੱਕ ਕਾਜੀ ਨੇ ਦੇਖ ਲਿਆ, ਉਹ ਨੌਵੇਂ ਪਾਤਸ਼ਾਹ ਨਾਲੇ ਤਾਂ ਉੱਥੇ ਸੀਗੇ ਅੰਦਰ। ਫਿਰ ਔਰੰਗਜ਼ੇਬ ਨੂੰ ਆ ਕੇ ਕਹਿਣ ਲੱਗਿਆ, ਇਹ ਤਾਂ ਦੁਪਹਿਰੇ ਪ੍ਰਸ਼ਾਦਾ ਛਕ ਰਹੇ ਸੀ ਇੱਕ ਸਿੱਖ ਦੇ ਘਰੇ, ਪਹਿਰੇਦਾਰ ਹੋਰ ਤਕੜੇ ਕਰ ਦਿੱਤੇ, ਇੰਨਾ ਸਖਤ ਪਹਿਰਾ ਵੀ ਕੀੜੀ ਨਾ ਜਾਣਦੇ ਨੇ ਕਿਤੇ। ਫਿਰ ਇੱਕ ਸਿੱਖ ਨੇ ਹੋਰ ਬੇਨਤੀ ਕਰਤੀ, ਮਹਾਰਾਜ ਮੇਰੇ ਘਰ ਵੀ ਪ੍ਰਸ਼ਾਦਾ ਛਕੋ। ਮਹਾਰਾਜ ਇੰਨੇ ਸਖਤ ਪਹਿਰੇ ਵਿੱਚ ਫਿਰ ਉਹਦੇ ਘਰ ਪਹੁੰਚ ਗਏ ਪ੍ਰਸ਼ਾਦਾ ਛਕਣ। ਤਾਂ ਫਿਰ ਬੜੇ ਹੈਰਾਨ ਹੋਏ ਵੀ ਕਿਵੇਂ ਚਲੇ ਜਾਂਦੇ ਨੇ, ਇਹ ਇਸੇ ਅਵਸਥਾ ਦਾ ਮਾਲਕ ਚਲਿਆ ਜਾਂਦਾ। ਉਹਦੇ ਲਈ ਇਹ ਖਾਸੇ ਖੇਡੇ ਹੁੰਦੇ ਨੇ, ਆ ਜੇਲ੍ਹ ਜੂਲ ਜੀ ਹੋਰ ਜੇ ਕਿਤੇ ਕੋਈ ਬੰਦ ਕਰ ਦੇ ਉਹਨੂੰ, ਉਹਨੂੰ ਹਾਸਾ ਖੇਡਾ ਹੀ ਹੁੰਦਾ, ਉਹਨੂੰ ਤਾਂ ਪਤਾ ਹੀ ਹੈ ਮੈਂ ਡਰਾਮਾ ਕਰ ਰਿਹਾ ਸਾਰਾ ਇਹ, ਕਿਉਂਕਿ ਇਹ ਤਾਂ ਉਹਨਾਂ ਨਿਕਲ ਹੀ ਜਾਣਾ ਹੁੰਦਾ, ਜਦੋਂ ਮਰਜ਼ੀ ਨਿਕਲ ਜਾਣ ਆ ਜਾਣ, ਬੰਦੇ ਨੂੰ ਖਾਸ ਗੱਲ ਨਹੀਂ ਉਹਨੂੰ ਭਗਤੀ ਵਾਲੇ ਨੂੰ। ਜਦ ਇੱਕ ਹੈ ਹਰ ਅਗਮ ਅਪਾਰ, ਜਦੋਂ ਇੱਕ ਅਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਦੋਂ ਇਸ ਸਟੇਜ ਦਾ ਮਾਲਕ ਬਣ ਜਾਂਦਾ ਹੈ, ਜਦ ਇੱਕ ਹੈ ਹਰ ਅਗਮਾ ਪਾਰ, ਜਦੋਂ ਇਹ ਜੀਵ ਤੇ ਆਤਮਾ ਦਾ ਮਿਲਾਪ ਹੋ ਜਾਂਦਾ, ਆਤਮਾ ਤੇ ਪਰਮਾਤਮਾ ਦੀ ਏਕਤਾ ਹੋ ਜਾਂਦੀ, ਜਦੋਂ ਬ੍ਰਹਮ ਰੂਪ ਹੀ ਹੋ ਜਾਂਦਾ ਹੈ ਜੀਵ, ਤਦੋਂ ਫਿਰ ਨਰਕ ਸਵਰਗ ਜੰਮਣ ਮਰਨ ਕਿੱਥੇ ਰਹਿ ਗਿਆ ਉੱਥੇ? ਤਾਂ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਇੰਨਾ ਕੁ ਜਣਾਇਆ ਕਿ ਇਹ ਅਵਸਥਾ ਹੈ ਇੱਕ, ਜਦ ਨਿਰਗੁਣ ਪ੍ਰਭ ਸਹਿਜ ਸੁਭਾਏ, ਜਦੋਂ ਸਹਿਜ ਸੁਭਾਵਕ ਨਿਰਗੁਣ ਪਰਮਾਤਮਾ ਹੀ ਨਜ਼ਰ ਆਉਣ ਲੱਗ ਪੈਂਦਾ ਹੈ, ਤਬ ਸਿਵ ਸਕਤ ਕਹੋ ਕਿਤ ਥਾਏ। ਤਾਂ ਇਹ ਬੰਦੇ ਦੇ ਵਿੱਚੋਂ ਇਹ ਚੀਜ਼ਾਂ ਮੁੱਕ ਜਾਂਦੀਆਂ ਨੇ, ਇਹ ਜਿਹੜਾ ਜੀਵ ਪੁਣਾ ਮੁੱਕ ਜਾਂਦਾ ਹੈ, ਮਾਇਆ ਪੁਣਾ ਮੁੱਕ ਜਾਂਦਾ ਹੈ, ਕੇਵਲ ਬ੍ਰਹਮ ਹੀ ਨਜ਼ਰ ਆਉਂਦਾ ਹੈ। ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਜਦੋਂ ਆਪਣੀ ਜੋਤ ਆਪ ਹੀ ਪ੍ਰਕਾਸ਼ਮਾਨ ਕਰ ਲੈਂਦਾ ਦਸਮ ਦੁਆਰ ਦੇ ਵਿੱਚ, ਫਿਰ ਹੁਣ ਕਿਹਨੇ ਡਰਨਾ ਹੈ ਤੇ ਕਿਹਨੇ ਡਰਾਉਣਾ ਹੈ? ਭਗਤ ਨਾਮਦੇਵ ਜੀ ਨੂੰ ਭੇਜ ਦਿੱਤਾ ਜਾ ਵੀ ਪਾਣੀ ਲਿਆ ਜਾ ਕੇ। ਜਦੋਂ ਖੂਹ ਤੋਂ ਪਾਣੀ ਲੈਣ ਗਏ, ਅੱਗੇ ਸ਼ੇਰ ਆ ਗਿਆ, ਜਾਣ ਕੇ ਭੇਜਿਆ ਸੀ। ਜਦੋਂ ਸ਼ੇਰ ਆਇਆ, ਹੁਣ ਨਾਮਦੇਵ ਜੀ ਦੀ ਅਵਸਥਾ ਹੀ ਇਹ ਹੈ, ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਨਾਮਦੇਵ ਜੀ ਕਹਿੰਦੇ ਉਹੀ ਜੋਤ ਮੇਰੇ ਚ ਆ, ਉਹੀ ਤੁਹਾਡੇ ਚ ਹੈ, ਸ਼ੇਰ ਨੂੰ ਮੱਥਾ ਟੇਕੀ ਜਾਂਦੇ। ਆਓ ਮਹਾਰਾਜ, ਅੱਜ ਤਾਂ ਬੜੀ ਸੋਹਣੀ ਜੱਤ ਲੱਗ ਰਹੀ, ਤੁਹਾਡੀ ਜੱਤ ਬੜੀ ਵਧੀਆ, ਇਹ ਪੂਛ ਬੜੀ ਸੋਹਣੀ ਹੈ, ਇਹ ਬੜੇ ਸੋਹਣੇ ਰੂਪ ਬਣਾਏ ਨੇ, ਬੜੇ ਸੋਹਣੇ ਲੱਗ ਰਹੇ ਹੋ, ਆਵਾਜ਼ ਬੜੀ ਸੋਹਣੀ ਤੁਹਾਡੀ ਅੱਜ ਤਾਂ। ਅਖੀਰ ਪਰਮੇਸ਼ਰ ਨੂੰ ਸ਼ੇਰ ਵਿੱਚੋਂ ਹੀ ਪ੍ਰਗਟ ਹੋਣਾ ਪਿਆ। ਕਰ ਲੈਂਦੇ ਨੇ ਬੜੇ, ਪਰਮੇਸ਼ਰ ਨੂੰ ਸ਼ੇਰ ਚੋਂ ਪ੍ਰਗਟ ਕਰ ਲਿਆ, ਤੇ ਕਿਉਂਕਿ ਅਵਸਥਾ ਹੈ ਉਹਨਾਂ ਦੀ। ਆਪਣ ਚਲ ਤੇ ਆਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਆਪਣੇ ਕੌਤਕਾਂ ਨੂੰ ਆਪ ਹੀ ਕਰਨ ਵਾਲਾ ਹੈ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਹੈ। ਬ੍ਰਹਮ ਗਿਆਨੀ ਨੂੰ ਇਸੇ ਕਰਕੇ ਲਿਖਿਆ ਨਾ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਕਿਉਂਕਿ ਭਗਤੀ ਕਰਦਿਆਂ ਕਰਦਿਆਂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਨੇ, ਫਿਰ ਆਪਣੇ ਕੌਤਕ, ਫਿਰ ਇਹ ਸਾਰੀ ਅਸ਼ਟਪਦੀ ਬਿਲਕੁਲ ਬ੍ਰਹਮ ਗਿਆਨੀ ਦੇ ਨਾਲ ਹੀ ਢੁੱਕ ਜਾਂਦੀ ਹੈ। ਜਿੰਨੀ ਵੀ ਅਵਸਥਾ ਚੱਲ ਰਹੀ ਹੈ, ਅਵਿਨਾਸੀ ਸੁੱਖ ਆਪਣ ਆਸਨ, ਜਦੋਂ ਸੁਖਾਸਨ ਹੁੰਦਾ ਆਪਣੇ ਅਵਿਨਾਸੀ ਨਾਸ ਤੋਂ ਰਹਿਤ ਸੁਖਾਸਨ ਤੇ ਸੁਖਾਸਨ ਹੋ ਜਾਂਦਾ ਹੈ, ਸੁੱਖਾਂ ਦਾ ਆਸਣ। ਭਗਤ ਕਬੀਰ ਜੀ ਕਹਿੰਦੇ ਜਬ ਅਬ ਤੋਂ ਜਾਏ ਚੜੇ ਸਿੰਘਾਸਨ ਮਿਲਿਆ, ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਤੈ ਜਨਮ ਮਰਨ ਕਹੋ ਕਹਾਂ ਬਿਨਾਸਨ, ਉੱਥੇ ਜੰਮਣਾ ਮਰਨਾ ਕਿੱਥੇ, ਨਾਸ ਕਿੱਥੇ, ਕੁਛ ਵੀ ਨਹੀਂ ਹੈ। ਜਦੋਂ ਦਸਮ ਦੁਆਰ ਨੂੰ ਜੀਵ ਪਹੁੰਚ ਜਾਂਦਾ ਆਪਣੀ ਅਵਸਥਾ ਚ, ਦਸਮ ਦੁਆਰ ਨੂੰ ਜੋਗੀ ਵੀ ਜਾਂਦੇ ਨੇ, ਪਰ ਉਹ ਹੋਰ ਚੀਜ਼ ਹੈ। ਕਿਉਂਕਿ ਪਹਿਲਾਂ ਮੈਂ ਵੀ ਇਹ ਗੱਲ ਮੰਨਦਾ ਵੀ ਦਸਮ ਦੁਆਰ ਕੋਈ ਖਾਸ ਗੱਲ ਨਹੀਂ, ਦਸਮ ਦੁਆਰ ਵਿੱਚ ਜੋਗੀਆਂ ਦਾ ਜਾਣਾ ਤੇ ਆਪਣਾ ਜਾਣਾ ਭਗਤੀ ਨਾਲ, ਇਹ ਦੋ ਵੱਖਰੀਆਂ ਸਟੇਜਾਂ ਨੇ। ਜੋਗੀ ਤਾਂ ਸਿਰਫ ਸਵਾਸਾਂ ਨੂੰ ਚੜਾਉਂਦੇ ਨੇ, ਕੇਵਲ ਸਵਾਸ ਉੱਤੇ ਦਸਮ ਦੁਆਰ ਵਿੱਚ ਲਿਜਾ ਕੇ ਬੈਠੇ ਰਹੇ, ਜਦੋਂ ਥੱਲੇ ਆਏ ਫਿਰ ਉਹੀ ਅਵਸਥਾ। ਕਿੰਨੀ ਬਹੁਤ ਗਰਮੀ ਪੈ ਗਈ, ਜਿਨ੍ਹਾਂ ਨੇ ਸ਼ਿਮਲੇ ਘਰ ਬਣਾਏ ਹੋਏ ਨੇ ਠੰਡੀਆਂ ਥਾਵਾਂ ਤੇ ਚਲੇ ਗਏ, ਮਹੀਨਾ ਦੋ ਮਹੀਨੇ ਰਹੇ, ਜਦੋਂ ਇੱਥੇ ਵਾਪਸ ਆਏ, ਇੱਥੇ ਕਿਹੜਾ ਫਿਰ ਸਰਦੀ ਹੁੰਦੀ ਆ, ਹੁਣ 10 ਦਿਨ ਜਾਂ ਘੁੰਮਣ ਗਿਆ ਕੁੱਲੂ ਮਨਾਲੀ, ਫਿਰ ਮੁੜਿਆ ਇੱਧਰ ਨੂੰ ਆਉਂਦੇ, ਫਿਰ ਜੀ ਨਹੀਂ ਕਰਦਾ, ਬੜੀ ਗਰਮੀ ਲੱਗਦੀ ਇੱਥੇ ਆ ਕੇ। ਦਸਮ ਦੁਆਰ ਵਿੱਚ ਜਦੋਂ ਤੱਕ ਬਿਰਤੀ ਟਿਕੀ ਰਹਿੰਦੀ ਜੋਗੀਆਂ ਦੀ, ਉਦੋਂ ਤੱਕ ਹੀ ਆਨੰਦ ਬਣਿਆ ਰਹਿੰਦਾ ਉਹਨਾਂ ਨੂੰ, ਉਹ ਵੀ ਬ੍ਰਹਮਾਨੰਦ ਨਹੀਂ ਯੋਗਾਨੰਦ। ਦੋ ਆਨੰਦ ਨੇ, ਇੱਕ ਯੋਗਾਨੰਦ ਹੈ, ਇੱਕ ਬ੍ਰਹਮਾਨੰਦ ਹੈ। ਜਦ ਤੱਕ ਬਿਰਤੀ ਟੇਕੀ ਉਦੋਂ ਤੱਕ ਉਹਨਾਂ ਦੀ ਬਿਰਤੀ ਯੋਗਾਨੰਦ ਵਿੱਚ ਟਿਕੀ ਰਹਿੰਦੀ, ਜਦੋਂ ਥੱਲੇ ਆ ਗਏ ਤਾਂ ਆਪਣੇ ਵਰਗੇ ਹੀ ਬਣ ਜਾਂਦੇ ਸਧਾਰਨ ਮਨੁੱਖ, ਕਿਉਂਕਿ ਉਹ ਨਾਮ ਦੇ ਨਾਲ ਨਹੀਂ ਗਿਆ ਉੱਪਰ ਨੂੰ। ਨਾਮ ਨਾਲ ਜਾਣਾ ਹੋਰ ਚੀਜ਼ ਹੈ। ਵੈਸੇ ਦੇਖੋ ਪ੍ਰਮਾਣ ਵਜੋਂ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨਾ ਹੋਣ, ਆਪਾਂ ਬੈਠੇ ਹੋਏ ਸਾਰੇ ਆਪਾਂ ਫਜ਼ੂਲ ਹੀ ਹਾਂ ਫਿਰ ਤਾਂ। ਜਦ ਤੱਕ ਸਤਿਗੁਰੂ ਨਹੀਂ ਹੁੰਦੇ ਸੰਗਤ ਵਿੱਚ, ਉਦੋਂ ਤੱਕ ਉਹ ਸੰਗਤ ਨਹੀਂ ਬਣਦੀ। ਜੈ ਸਤਿਗੁਰ ਤੈ ਸਤਸੰਗਤ ਬਣਾਈ, ਜਿੱਥੇ ਨਾਮ ਨਹੀਂ ਜਾਂਦਾ ਨਾਲ ਦਸਮ ਦੁਆਰ ਵਿੱਚ, ਉੱਥੇ ਤਾਂ ਫੋਕਟ ਪਾਉਣ ਜਾਂਦੀ ਹੈ। ਜਾ ਤਾਂ ਆਉਂਦੇ ਨੇ, ਪਰ ਉਹਨਾਂ ਨੂੰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੋ ਆਪਾਂ ਕਹਿੰਦੇ ਹਾਂ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਉਹ ਕਹਿੰਦੇ ਤਾਂ ਹੈ ਕਿ ਮੈਨੂੰ ਇਹ ਚੀਜ਼ ਨਜ਼ਰ ਆਉਂਦੀ ਹੈ, ਪਰ ਨਹੀਂ, ਨਾਮ ਤੋਂ ਬਿਨਾਂ ਵਾਹਿਗੁਰੂ ਨਜ਼ਰ ਨਹੀਂ ਆਉਂਦੇ। ਉਹ ਇਹੋ ਜਿਹੀ ਅਵਸਥਾ ਵਿੱਚ ਚਲੇ ਤਾਂ ਜਾਂਦੇ ਨੇ, ਪਰ ਫੋਕਟ ਪਰ ਇੱਥੇ ਜਿਹੜੀ ਅਵਸਥਾ ਮਹਾਰਾਜ ਹੁਣ ਜਣਾ ਰਹੇ ਨੇ ਆਪਾਂ ਨੂੰ, ਜਬ ਅਵਗਤ ਅਗੋਚਰ ਪ੍ਰਭ ਏਕਾ, ਅਵਗਤ ਹੁੰਦਾ ਸਰੀਰ ਤੋਂ ਰਹਿਤ ਅਦ੍ਰਿਸ਼ਟ ਪਰਮੇਸ਼ਰ, ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ, ਜਦੋਂ ਇੱਕੋ ਇੱਕ ਸੀਗਾ ਇਸ ਸੰਸਾਰ, ਜਦੋਂ ਦੁਨੀਆਂ ਬਣੀ ਨਹੀਂ ਸੀ, ਇਹ ਤਾਂ ਪੁਰਾਣੀ ਗੱਲ ਹੋ ਗਈ ਨਾ, ਆਦ ਸੱਚ ਉਸ ਸ੍ਰਿਸ਼ਟੀ ਵਿੱਚ ਹੈ, ਆਦ ਸੱਚ ਉਸ ਅਵਸਥਾ ਦਾ ਸ਼ਬਦ ਹੈ, ਆਦ ਸੱਚ, ਇਹ ਸਾਰੀ ਅਸ਼ਟਪਦੀ ਇਸੇ ਇੱਕ ਅੱਖਰ ਵਿੱਚ ਹੀ ਖੜੀ ਹੈ, ਆਦ ਸੱਚ ਵਿੱਚ ਖੜੀ ਹੈ। ਆਦ ਮੁੱਢ ਵਿੱਚ ਵੀ ਤੂੰ ਸੱਚ ਰੂਪ ਵੀ ਸੀ, ਕਦੋਂ ਉਹ ਤਾਂ ਨਹੀਂ ਅਸੀਂ ਜਾਣਦੇ, ਅਸੀਂ ਤਾਂ ਇੰਨਾ ਜਾਣਦੇ ਕਿ ਜੁਗਾਦ ਸੱਚ ਹੈ ਤੂੰ, ਯੁੱਗਾਂ ਦੇ ਸ਼ੁਰੂ ਵਿੱਚ ਤੂੰ ਸੱਚ ਜ਼ਰੂਰ ਸੀ, ਪਰ ਆਦ ਤੇਰਾ ਨਹੀਂ ਕੋਈ ਪਾ ਸਕਿਆ। ਜਬ ਅਵਗਤ ਅਗੋਚਰ ਪ੍ਰਭ ਏਕਾ, ਜਦੋਂ ਇੱਕੋ ਇੱਕ ਵਾਹਿਗੁਰੂ ਆਪ ਹੀ ਆਪ ਹੁੰਦਾ ਹੈ, ਪਿੱਛੇ ਵੀ ਸੀ ਤੇ ਜਦੋਂ ਹੁਣ ਦਸਮ ਦੁਆਰ ਵਿੱਚ ਵੀ ਇਹ ਅਵਸਥਾ ਚਲੀ ਜਾਂਦੀ ਹੈ ਵਾਹਿਗੁਰੂ ਮੰਤਰ ਦੇ ਅਭਿਆਸੀਆਂ ਦੀ,